नमस्कार, ई आकाशवाणी जलंधर है। खबरां दे इस बुलेटिन नाल मैं अमन देव। पहला खास खबरां, दिल्ली विधानसभा दी 70 सीटां लई लगभग 60.42% वोटिंग हुई है। वोटां दी गिणती 8 फरवरी नूं होएगी। केंद्रीय गृह मंत्री अमित शाह ने जोर देकर कहा है कि प्रधानमंत्री नरेंद्र मोदी की अगुवाई हेठ पूरा उत्तर पूर्व हुण विकास के राह ते है। प्रयागराज के महाकुंभ च अज तो कबायली सभ्याचारक सम्मेलन 2025 शुरू होगा। फ्रांस सरकार विरुद्ध बेभरोसगी का मता संसद में पास नहीं हो सकया, जिस नाल 2025 का बजट अपनाउण लई राह पत्रा हो गया है। तो मर्दां दी क्रिकेट विच भारत ते इंग्लैंड विचकार 3 मैचों की एक रोज़ अंतरराष्ट्रीय क्रिकेट सीरीज का पहला मैच अज नागपुर च खेडिया जाएगा। ਹੁਣ ਖਬਰਾਂ ਵਿਸਥਾਰ ਨਾਲ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੀਤੀ ਸ਼ਾਮ ਅਮਨੋ ਅਮਾਨ ਨਾਲ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ। ਇਸ ਦੌਰਾਨ ਲਗਭਗ 60.42% ਵੋਟਿੰਗ ਹੋਈ। ਸਭ ਤੋਂ ਵੱਧ 66.25% ਵੋਟਿੰਗ ਉੱਤਰ ਪੂਰਬੀ ਦਿੱਲੀ ਵਿੱਚ ਅਤੇ ਸਭ ਤੋਂ ਘੱਟ 56.16% ਦੱਖਣ ਪੂਰਬੀ ਦਿੱਲੀ ਵਿੱਚ ਹੋਈ। ਸ਼ਾਹਦਰਾ ਜ਼ਿਲ੍ਹੇ ਵਿੱਚ 63.94% ਵੋਟਿੰਗ ਹੋਈ। ਉੱਤਰੀ ਦਿੱਲੀ ਵਿੱਚ 59.55% ਅਤੇ ਉੱਤਰ ਪੱਛਮੀ ਦਿੱਲੀ ਵਿੱਚ 60.70% ਪੋਲਿੰਗ ਦਰਜ ਕੀਤੀ ਗਈ। ਜਿਨ੍ਹਾਂ ਪ੍ਰਮੁੱਖ ਨੇਤਾਵਾਂ ਦੀ ਕਿਸਮਤ ਕੱਲ੍ਹ EVM ਵਿੱਚ ਬੰਦ ਹੋ ਗਈ ਹੈ, ਉਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਆਤਿਸ਼ੀ ਮਨੀਸ਼ ਸਿਸੋਦੀਆ, ਭਾਰਤੀ ਜਨਤਾ ਪਾਰਟੀ ਦੇ ਪ੍ਰਵੇਸ਼ ਵਰਮਾ, ਵਿਜੇਂਦਰ ਗੁਪਤਾ, ਅਰਵਿੰਦਰ ਸਿੰਘ ਲਵਲੀ ਅਤੇ ਰਮੇਸ਼ ਬੇਦੂੜੀ ਅਤੇ ਕਾਂਗਰਸ ਦੇ ਦਵਿੰਦਰ ਯਾਦਵ, ਸੰਦੀਪ ਦੀਕਸ਼ਿਤ ਅਤੇ ਅਲਕਾ ਲਾਂਬਾ ਸ਼ਾਮਲ ਨੇ। ਕੁੱਲ 699 ਉਮੀਦਵਾਰ ਮੈਦਾਨ ਵਿੱਚ ਨੇ। ਚੋਣ ਕਮਿਸ਼ਨ ਨੇ ਰਾਜਧਾਨੀ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਚੋਣਾਂ ਵਿੱਚ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਲੈ ਕੇ ਸਖ਼ਤ ਰੁੱਖ ਅਪਣਾਇਆ ਗਿਆ। 7 ਜਨਵਰੀ ਨੂੰ ਦਿੱਲੀ ਚੋਣਾਂ ਦੇ ਐਲਾਨ ਤੋਂ ਬਾਅਦ ਇਨਫੋਰਸਮੈਂਟ ਏਜੰਸੀਆਂ ਨੇ ਲਗਭਗ 236 ਕਰੋੜ ਰੁਪਏ ਜ਼ਬਤ ਕੀਤੇ ਨੇ। ਵੋਟਾਂ ਦੀ ਗਿਣਤੀ ਸ਼ਨਿਚਰਵਾਰ ਨੂੰ ਹੋਏਗੀ। ਤਾਮਿਲਨਾਡੂ ਦੇ ਈਰੋਡ ਪੂਰਬੀ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਵਿਧਾਨ ਸਭਾ ਸੀਟ 'ਤੇ ਵੀ ਕੱਲ੍ਹ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ। ਈਰੋਡ ਈਸਟ 'ਚ ਕਰੀਬ ਲਗ 68% ਅਤੇ ਮਿਲਕੀਪੁਰ 'ਚ ਕਰੀਬ 65.3% ਵੋਟਿੰਗ ਦਰਜ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਾ ਉੱਤਰ ਪੂਰਬ ਹੁਣ ਵਿਕਾਸ ਦੇ ਰਾਹ 'ਤੇ ਹੈ। ਉਹ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਤ੍ਰਿਪੁਰਾ ਸਰਕਾਰ ਵਿੱਚ 2800 ਤੋਂ ਵੱਧ ਨਿਯੁਕਤੀ ਪੱਤਰ ਵੰਡਣ ਸੰਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਤ੍ਰਿਪੁਰਾ ਸਰਕਾਰ ਬਿਨਾਂ ਕਿਸੇ ਭੇਦਭਾਵ, ਸਿਫਾਰਸ਼ ਜਾਂ ਭ੍ਰਿਸ਼ਟਾਚਾਰ ਦੇ ਪੂਰੀ ਪਾਰਦਰਸ਼ਤਾ ਨਾਲ ਨੌਕਰੀਆਂ ਪ੍ਰਦਾਨ ਕਰ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਤ੍ਰਿਪੁਰਾ ਵਿੱਚ ਸ਼ਾਂਤੀ ਲਿਆਉਣ ਲਈ 3 ਸਮਝੌਤੇ ਕੀਤੇ ਨੇ।
ਹਮਨੇ ਇਸ 10 ਸਾਲ ਮੇਂ 3 ਸਮਝੌਤੇ ਕਰਕਰ ਤ੍ਰਿਪੁਰਾ ਕੀ ਸ਼ਾਂਤੀ ਕੋ ਆਗੇ ਬਢਾਨੇ ਕਾ ਕਾਮ ਕੀਆ ਹੈ ਔਰ ਸਬਸੇ ਬੜੀ ਬਾਤ ਤ੍ਰਿਪੁਰਾ ਮੇਂ ਬਰੂ ਔਰ ਰਿਆਂਗ ਜਾਤੀ ਕੇ ਭਾਈਓ ਬਹਿਨੋ ਕੋ ਪਰਮਾਨੈਂਟ ਨਿਵਾਸ ਕੀ ਜਗ੍ਹਾ ਦੇਕਰ ਸਿਕਸ਼ਾ ਕੀ ਵਿਵਸਥਾ, ਸਵਾਸਥ ਕੀ ਵਿਵਸਥਾ ਔਰ ਰੋਜ਼ਗਾਰੀ ਦੇਕਰ ਉਨਕੇ ਜੀਵਨ ਮੇਂ ਨਯਾ ਬਦਲਾਵ ਹਮ ਲਾਏ।
ਕਿ ਤ੍ਰਿਪੁਰਾ ਵਿੱਚ ਹਥਿਆਰਬੰਦ ਸਮੂਹਾਂ ਦਾ ਸਫਾਇਆ ਕਰ ਦਿੱਤਾ ਗਿਆ, ਉਹਨਾਂ ਆਤਮ ਸਮਰਪਣ ਕਰ ਦਿੱਤਾ ਅਤੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਨੇ। ਪ੍ਰਯਾਗਰਾਜ ਮਹਾਕੁੰਭ ਵਿੱਚ ਅੱਜ ਕਬਾਇਲੀ ਸਭਿਆਚਾਰਕ ਸੰਮੇਲਨ 2025 ਦਾ ਆਯੋਜਨ ਕੀਤਾ ਜਾਏਗਾ। ਇਸ ਵਿੱਚ ਦੇਸ਼ ਭਰ ਤੋਂ 15,000 ਤੋਂ ਵੱਧ ਆਦਿਵਾਸੀ ਹਿੱਸਾ ਲੈਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ 6 ਦਿਨਾਂ ਉਤਸਵ ਦੌਰਾਨ ਸਾਰੇ ਭਾਗੀਦਾਰ ਕਬਾਇਲੀ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਦਾ ਪ੍ਰਣ ਲੈਣਗੇ। ਬਿਰਸਾ ਮੁੰਡਾ ਦੀ 150ਵੀਂ ਜਯੰਤੀ ਮਨਾਉਣ ਲਈ ਸਾਲ 2025 ਨੂੰ ਕਬਾਇਲੀ ਗੌਰਵ ਦਾ ਸਾਲ ਐਲਾਨਿਆ ਗਿਆ ਹੈ। 104 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਕੱਲ੍ਹ ਦੁਪਹਿਰ ਬਾਅਦ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਮੰਤਰੀ ਹਵਾਈ ਅੱਡੇ ਤੇ ਪਹੁੰਚਿਆ। ਸੂਤਰਾਂ ਅਨੁਸਾਰ ਇਹਨਾਂ ਵਿੱਚੋਂ 30 ਲੋਕ ਪੰਜਾਬ ਦੇ ਨੇ, ਜਦੋਂ ਕਿ ਬਾਕੀ ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਨੇ। ਅਮਰੀਕਾ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਹੈ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਿਪੋਰਟ ਕੀਤੇ ਗਏ ਵਿਅਕਤੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ,
ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਨੇ ਡਿਪੋਰਟ ਕੀਤੇ ਆ, ਉਹ ਅੰਮ੍ਰਿਤਸਰ ਏਅਰਪੋਰਟ ਤੇ ਆਏ। 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਵਾਪਸ ਡਿਪੋਰਟ ਆਏ। ਪਹਿਲੀ ਗੱਲ ਤੇ ਆ ਕਿ ਸਾਰੇ ਤੰਦਰੁਸਤ ਨੇ, ਸਾਰੇ ਠੀਕ ਠਾਕ ਨੇ, ਵਧੀਆ ਨੇ। ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ, ਕੁਛ ਨਾ ਹੋਵੇ, ਉਹ ਲਗਭਗ ਸਭ ਠੀਕ ਨੇ। ਪਹਿਲੇ ਬੈਚ ਦੇ ਵਿੱਚ ਪੰਜਾਬੀਆਂ ਦਾ ਵੱਲੋਂ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ, ਉਹ ਤੋਂ ਬਾਅਦ ਹੁਣ ਦੂਜਾ ਹਰਿਆਣਾ, ਗੁਜਰਾਤ ਵਗੈਰਾ ਹੋਊਗਾ। ਇਹ ਇੱਕ ਬੜਾ ਗੰਭੀਰ ਮੁੱਦਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਲੱਭਣ ਲਈ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਉਣ ਦੀ ਅਪੀਲ ਕੀਤੀ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੇ ਫੈਕਟ ਚੈੱਕ ਯੂਨਿਟ ਨੇ ਭਾਰਤੀ ਪ੍ਰਵਾਸੀਆਂ ਨੂੰ ਹੱਥਾਂ ਅਤੇ ਪੈਰਾਂ ਵਿੱਚ ਹੱਥ ਕੜੀਆਂ ਅਤੇ ਬੇੜੀਆਂ ਪਾ ਕੇ ਅਮਰੀਕਾ ਤੋਂ ਰਿਪੋਰਟ ਕੀਤੇ ਜਾਣ ਵਾਲੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਈ ਪੋਸਟਾਂ 'ਚ ਇੱਕ ਫਰਜ਼ੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਕਿ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜੇ ਜਾਣ ਸਮੇਂ ਹੱਥ ਕੜੀਆਂ ਅਤੇ ਬੇੜੀਆਂ 'ਚ ਜਕੜਿਆ ਗਿਆ ਸੀ। PIB ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਫੋਟੋ ਵਿੱਚ ਗੁਆਟੇਮਾਲਾ ਤੋਂ ਕੱਢੇ ਗਏ ਲੋਕਾਂ ਨੂੰ ਦਿਖਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RA ਨਿਊਜ਼ ਜਲੰਧਰ। ਸਾਡਾ ਫੇਸਬੁੱਕ ਪੇਜ ਹੈ RA-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਫਰਾਂਸ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਸੰਸਦ ਵਿੱਚ ਪਾਸ ਨਹੀਂ ਹੋ ਸਕਿਆ। ਮਤੇ ਦੇ ਹੱਕ ਵਿੱਚ ਸਿਰਫ 128 ਸੰਸਦ ਮੈਂਬਰਾਂ ਨੇ ਵੋਟ ਕੀਤੀ, ਜਦਕਿ ਇਸ ਨੂੰ ਪਾਸ ਕਰਵਾਉਣ ਲਈ ਘੱਟੋ ਘੱਟ 299 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਹੁਣ ਫਰਾਂਸ ਸਰਕਾਰ ਦੇ 2025 ਦਾ ਬਜਟ ਨੂੰ ਅਪਣਾਉਣ ਦਾ ਰਾਹ ਪੱਧਰਾ ਹੋ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਫਰਾਂਸਵਾ ਬਾਇਹੂਰ ਨੇ ਬਜਟ ਬਿੱਲ ਨੂੰ ਮਨਜ਼ੂਰੀ ਦਿਵਾਉਣ ਲਈ ਵਿਸ਼ੇਸ਼ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਵਿਰੋਧੀ ਧਿਰ ਨੇ ਬੇਭਰੋਸਗੀ ਦਾ ਮਤਾ ਲਿਆਂਦਾ ਸੀ। ਸਮਾਜਵਾਦੀ ਅਤੇ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਨੇ ਬੇਭਰੋਸਗੀ ਮਤੇ ਦੀ ਹਮਾਇਤ ਨਹੀਂ ਕੀਤੀ। ਗ੍ਰੀਸ ਦੇ ਵਿਦੇਸ਼ ਮੰਤਰੀ ਜੌਰਜ ਗੈਰਾਪੈਟਰਾਈਟਿਸ ਭਾਰਤ ਦੇ 4 ਦਿਨਾਂ ਦੌਰੇ 'ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਦੌਰੇ ਦੌਰਾਨ ਉਹ ਵਿਦੇਸ਼ ਮੰਤਰੀ SJ ਨਾਲ ਮੀਟਿੰਗ ਕਰਨਗੇ। ਉਹਨਾਂ ਦੀ ਯਾਤਰਾ ਭਾਰਤ ਗ੍ਰੀਸ ਸਬੰਧਾਂ ਨੂੰ ਮਜ਼ਬੂਤ ਕਰੇਗੀ ਅਤੇ ਰਣਨੀਤਿਕ ਭਾਈਵਾਲੀ ਨੂੰ ਉਤਸ਼ਾਹਿਤ ਕਰੇਗੀ। ਵਿਦੇਸ਼ ਮੰਤਰੀ ਡਾਕਟਰ SJ ਨੇ ਕੱਲ੍ਹ ਦਿੱਲੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ SCO ਦੇ ਸਕੱਤਰ ਜਨਰਲ ਨੂਰਲਾਨ ਯਰਮਿਕਬਾਯੇਵ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹਨਾਂ ਨੇ SCO ਵਿੱਚ ਭਾਰਤ ਦੇ ਕੰਮ ਅਤੇ ਇੱਕ ਸੁਰੱਖਿਅਤ SCO ਬਣਾਉਣ ਬਾਰੇ ਚਰਚਾ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ SJ ਨੇ ਕੱਲ੍ਹ ਮਿਸਰ ਦੇ ਵਿਦੇਸ਼ ਮੰਤਰੀ ਡਾਕਟਰ ਬਦਲ ਅਬਦੁਲਤੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਉਹਨਾਂ ਨੇ ਖੇਤਰ ਵਿੱਚ ਹਾਲ ਹੀ ਦੇ ਘਟਨਾਕ੍ਰਮ ਅਤੇ ਭਾਰਤ ਮਿਸਰ ਦੁਆਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪੁਰਤਗਾਲ ਵਿੱਚ ਪ੍ਰਿੰਸ ਰਹੀਮ ਅਲ ਹੁਸੈਨੀ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਸਮਾਈਲੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਆਗਾ ਖਾਨ ਵਜੋਂ ਨਾਮਜ਼ਦ ਕੀਤਾ ਗਿਆ ਹੈ। 53 ਸਾਲਾ ਪ੍ਰਿੰਸ ਰਹੀਮ ਦੁਨੀਆ ਦੇ ਇਸਮਾਈਲੀ ਮੁਸਲਮਾਨਾਂ ਦੇ 50ਵੇਂ ਖਾਨਦਾਨੀ ਇਮਾਮ ਬਣ ਗਏ ਨੇ। ਅਧਿਆਤਮਕ ਨੇਤਾ ਕਰੀਮ ਆਗਾ ਖਾਨ ਚੌਥੇ ਦੀ 88 ਸਾਲ ਦੀ ਉਮਰ ਵਿੱਚ ਮੰਗਲਵਾਰ ਪੁਰਤਗਾਲ ਵਿੱਚ ਮੌਤ ਹੋ ਗਈ ਸੀ। ਹਰਿਆਣਾ ਦੇ ਵਾਤਾਵਰਣ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਪੀਰ ਸਿੰਘ ਨੇ ਕਿਹਾ ਕਿ ਖੇਤਰ ਵਿੱਚ ਹਰਿਆਲੀ ਵਿਕਸਿਤ ਕਰਨ ਲਈ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਵਿੱਚ 10 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਹਰਿਆਲੀ 'ਚ ਸੁਧਾਰ ਕਰਨਾ ਹੈ। ਇਹ ਪ੍ਰੋਜੈਕਟ ਜੈਵ ਵਿਭਿੰਨਤਾ ਨੂੰ ਬਚਾਉਣ, ਮਿੱਟੀ ਦੀ ਸਿਹਤ ਨੂੰ ਸੁਧਾਰਨ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਵਧਾਉਣ ਲਈ ਸਵਦੇਸ਼ੀ ਜੰਗਲੀ ਕਿਸਮਾਂ ਦੀ ਵਰਤੋਂ ਰਾਹੀਂ ਵਣੀਕਰਨ 'ਤੇ ਧਿਆਨ ਕੇਂਦਰਿਤ ਕਰੇਗਾ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ਦਾ ਪਹਿਲਾ ਮੈਚ ਅੱਜ ਨਾਗਪੁਰ ਵਿੱਚ ਖੇਡਿਆ ਜਾਏਗਾ। ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਦੋਵੇਂ ਟੀਮਾਂ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੀ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਇੱਕ ਰੋਜ਼ਾ ਮੈਚਾਂ 'ਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੀਆਂ। ਭਾਰਤ ਨੇ ਹਾਲ ਹੀ ਵਿੱਚ ਇੰਗਲੈਂਡ ਖਿਲਾਫ਼ 5 ਮੈਚਾਂ ਦੀ 20-20 ਸੀਰੀਜ਼ ਵਿੱਚ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਵਿਸ਼ਵ ਟੇਬਲ ਟੈਨਿਸ ਸਿੰਗਾਪੁਰ ਸਮੈਸ਼ ਦੇ ਮਰਦਾਂ ਦੇ ਕੁਆਟਰ ਫਾਈਨਲ ਵਿੱਚ ਅੱਜ ਭਾਰਤ ਦੀ ਚੋਟੀ ਦੀ ਜੋੜੀ ਦਾ ਮੁਕਾਬਲਾ, ਚੌਥਾ ਦਰਜਾ ਪ੍ਰਾਪਤ ਫਰਾਂਸੀਸੀ ਜੋੜੀ ਫਲੋਰੀਆਨਾ ਬੋਰਾਸੋਜ ਅਤੇ ਐਸਬੈਸਟਨ ਡੋਰ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਲਗਭਗ 60.42% ਵੋਟਿੰਗ ਹੋਈ ਹੈ। ਵੋਟਾਂ ਦੀ ਗਿਣਤੀ 8 ਫਰਵਰੀ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਾ ਉੱਤਰ ਪੂਰਬ ਹੁਣ ਵਿਕਾਸ ਦੇ ਰਾਹ 'ਤੇ ਹੈ। ਪ੍ਰਯਾਗਰਾਜ ਦੇ ਮਹਾਕੁੰਭ 'ਚ ਅੱਜ ਤੋਂ ਕਬਾਇਲੀ ਸੱਭਿਆਚਾਰਕ ਸੰਮੇਲਨ 2025 ਸ਼ੁਰੂ ਹੋਏਗਾ ਅਤੇ ਫਰਾਂਸ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਸੰਸਦ ਵਿੱਚ ਪਾਸ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰੇ 1:10 ਤੇ ਹੋਏਗਾ। ਨਮਸਕਾਰ।